माली गौड़ा बाणी भगत नामदेव जी की एक ओंकार सतगुर प्रसाद। धन धन ओ राम बीण बाजै मधुर मधुर धुन अनहद गाजै रहाउ। ਹਾਂਜੀ
ਜਿਹੜੀ ਰਾਮ ਭੈਣ ਹੈ ਨਾ ਬਜਦੀ ਹੈ ਰਾਮ ਭੈਣ ਸਦ ਬਜਦੀ ਹੈ ਜਾਂ ਅੰਦਰੋਂ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ।
ਅੱਛਾ ਜੀ
ਕ੍ਰਿਸ਼ਨ ਕੋ ਬੀਣਾ ਦਿਖਾਉਂਦੇ ਨੇ ਰਾਮ ਕੋ ਇੱਥੇ ਦਿਖਾਈ ਹੋਈ ਹੈ ਬੀਣ ਕ੍ਰਿਸ਼ਨ ਕੋ ਨਹੀਂ ਹੁੰਦੀ।
ਅੱਛਾ ਜੀ
ਜਦੋਂ ਇਹਨਾਂ ਨੇ ਬਾਟ ਪਾੜੀ ਹੈ ਫਿਰ ਕ੍ਰਿਸ਼ਨ ਕੋ ਦਿਖਾ ਦਿੱਤੀ ਅੰਦਰ ਵਾਲੀ ਗੱਲ ਕਾਹਲੀ ਮੁਕਾ ਦਿੱਤੀ ਇਹਨਾਂ ਨੇ।
ਠੀਕ ਹੈ ਜੀ ਹਾਂ ਕ੍ਰਿਸ਼ਨ ਕੋ ਮੁਰਲੀ ਦਿਖਾਉਣੀ। ਠੀਕ ਹੈ ਜੀ ਮਧੁਰ ਮਧੁਰ ਧੁਨ ਅਨਹਦ ਗਾਜੈ ਰਹਾਉ।
ਬੜੀ ਮਿੱਠੀ ਹੈ।
ਅੱਛਾ ਜੀ
ਮਿੱਠ ਬੋਲ ਰਿਹਾ।
ਹਾਂ ਹਾਂ ਠੀਕ ਹੈ ਜੀ
ਮਿੱਠ ਬੋਲ ਰਿਹਾ ਜੀ ਉਹ।
ਹਾਂ
ਹਾਂ ਅਨਹਦ ਦਿਲ ਸੋਹ ਵੀ ਤੇਰਾ।
ਠੀਕ ਹੈ ਜੀ ਧਨ ਧਨ ਮੇਘਾ ਰੋਮਾਵਲੀ ਧਨ ਧਨ ਕ੍ਰਿਸ਼ਨ ਓਡੈ ਕਾਂਬਲੀ। ਹਾਂਜੀ
ਰੋਮਾਵਲੀ ਬੂਟਾਂ ਮਿਲਦੀਆਂ ਨੇ ਮੇਘ ਦੇ ਰੋਮ ਨੇ।
ਹਾਂਜੀ
ਜਿਹੜੀ ਜੋਤ ਨਿਕਲਦੀ ਹੈ।
ਹਾਂਜੀ
ਬੁੱਧੀ ਚੋ।
ਹਾਂਜੀ ਠੀਕ ਹੈ
ਲੋਕ ਦਾ ਗਿਆਨ ਰੋਮਾਵਲੀ ਚ ਤਿੰਨ ਲੋਕ ਦਾ ਗਿਆਨ।
ਅੱਛਾ ਜੀ
ਧੰਨ ਧੰਨ ਕ੍ਰਿਸ਼ਨ ਉਹਦੇ ਕਾਮਲੀ ਕੱਪੜੀ ਹੋਈ ਹੋਈ ਆ ਉਹਦੇ ਜੀ ਉਹ ਦੀਦੀ ਦੀ।
ਅੱਛਾ ਜੀ
ਕੰਬਲੀ ਦਾ ਉਹਨੇ ਪਰਬਤਾ ਪਰਦਾ ਪਾਇਆ ਹੋਇਆ।
ਅੱਛਾ ਜੀ
ਬਾਹਰ ਚੱਕਦੀ ਨੀ ਹੈ ਮਾਇਆ ਤੇ ਅੜ ਜਾਂਦੀ ਹੈ।
ਅੱਛਾ ਜੀ
ਕੰਪਨੀ ਮਾਇਆ ਦੀ ਹੈ ਕੰਪਨੀ ਤੱਕ ਨਹੀਂ ਉਹਨੂੰ ਕੰਪਨੀ ਤੋਂ ਬਾਹਰ ਲੈ ਜਾਂਦਾ।
ਅੱਛਾ ਜੀ ਪਰ ਫਿਰ ਧੰਨ ਧੰਨ ਕਿਉਂ ਕਿਹਾ ਜੀ
ਜਿਹੜੀ ਕੰਪਨੀ ਹੈ ਨਾ ਭਰਮੇ ਵੀ ਨੀ ਪੁਰਾਣ ਹੁੰਦਾ।
ਅੱਛਾ ਜੀ
ਜਿਹੜੀ ਚੀਜ਼ ਪੁਰਾਣੀ ਦੀ ਹੁੰਦੀ ਉਹਨੂੰ ਕਿਹਾ।
ਅੱਛਾ ਜੀ ਧੰਨ ਧੰਨ ਤੂੰ ਮਾਤਾ ਦੇਵਕੀ ਜਿਹ ਗ੍ਰਹਿ ਰਮਈਆ ਕਮਲਾਪਤੀ।
ਦੇਵਕੀ ਮਾਤਾ ਜਿਹੜੀ।
ਅੱਛਾ ਜੀ
ਜਿੱਥੋਂ ਕੁਝ ਪ੍ਰਾਪਤ ਹੁੰਦਾ ਗੁਰਮਤਾ ਦੇਵਕੀ ਆ।
ਅੱਛਾ ਜੀ
ਗੁਰਮਤ ਦੇਵਕੀ ਆ ਬੁੱਧੀ ਦੇਵਕੀ ਆ।
ਠੀਕ ਹੈ ਜੀ ਅੱਛਾ ਜੀ।
ਦੇਵ ਕੀ ਬੁੱਧ ਦੇਵ ਦੇ ਨਾਲ ਅਟੈਚਮੈਂਟ ਹੈ ਜਦ ਬੁੱਧੀ ਦਾ ਨਾ ਸਾਰਾ ਸੋਨਾ ਅਟੈਚਮੈਂਟ ਹੈ ਜਿੰਨਾ ਚਿਰ ਘਰ ਕੇ ਦੇਵ ਫਿਸਲ ਵੀ ਛੋਟੀ ਹੋਈ ਆ ਮਨ ਦੇ ਨਾਲ ਅਟੈਚ ਹੈ ਬੁੱਧੀ ਉਹ ਤਰ ਰਹੀ ਹੈ।
ਅੱਛਾ ਜੀ।
ਕਦੇ ਵੀ ਬੁੱਧ ਦੀ ਅਟੈਚਮੈਂਟ ਅੰਦਰ ਹੁੰਦੀ ਆ ਅੰਦਰ ਆਤਮਾ ਨਾਲ ਫਿਰ ਇਹ ਤਰ ਰਹੀ।
ਅੱਛਾ ਜੀ। ਅੱਛਾ ਜੀ।
ਇਸ ਕਰਕੇ ਧੰਨ ਧੰਨ ਮਾਤਾ ਦੇਵ ਜੀ।
ਅੱਛਾ ਜੀ। ਜਦੋਂ ਕ੍ਰਿਸ਼ਨ ਦੀ ਗੱਲ ਕਹੀ ਹੈ ਕ੍ਰਿਸ਼ਨ ਫਿਰ ਇਕੱਲਾ ਹੀ ਉਸ ਸਮੇਂ ਵੀ ਨੇ ਜਿਹੜੀ ਕੰਬਲੀ ਓਢੀ ਹੋਈ ਹੈ ਇਹ ਫਿਰ ਐਨ ਪੰਜ ਇਹ ਕਿਆ ਗਿਆਨ ਇੰਦਰੀਆਂ ਨਾਲ ਜੁੜਿਆ ਹੋਇਆ। ਅੱਛਾ ਜੀ।
ਕੰਬਲੀ ਠੀਕ
ਹੈ ਬੁੱਧੀ ਛੱਡੀ ਹੋਈ ਹੈ ਬਛੜੇ ਬਿਨ ਗਾਏ ਅਕੇਲੀ ਹੈ ਜੀ। ਠੀਕ ਹੈ ਜੀ। ਅੱਛਾ ਜੀ। ਜੇ ਗ੍ਰਹਿ ਰਮਈਆ ਕਮਲਾਪਤੀ ਅੱਛਾ ਜੀ। ਤੇ ਕਮਲਾਪਤੀ ਹਿਰਦੇ ਦੀ ਗੱਲ ਕਰਦੇ ਆ ਫਿਰ ਠੀਕ ਹੈ ਜੀ। ਅੱਛਾ ਜੀ। ਤੇ ਰਮਈਆ ਕਾਹਦੇ ਵਾਸਤੇ ਵਰਤਿਆ ਜੀ? ਅੱਛਾ ਜੀ। ਠੀਕ ਹੈ ਜੀ। ਧੰਨ ਧੰਨ ਬਨ ਖੰਡ ਬਿੰਦਰਾ ਬਨਾ ਜਹਾਂ ਜੈ ਖੇਲੇ ਸ਼੍ਰੀ ਨਾਰਾਇਣ ਅੱਛਾ ਜੀ। ਅੱਛਾ। ਨਾਰਾਇਣ ਮਨ ਨੂੰ ਕਿਹਾ ਜੀ
ਸ਼ਬਦ ਗੁਰੂ ਨਾਰਾਇਣ ਜਿਹੜਾ ਨਾਸ ਕਰਦਾ ਅਗਿਆਨਤਾ ਦਾ।
ਅੱਛਾ ਜੀ। ਠੀਕ ਹੈ ਜੀ। ਅੱਛਾ ਇਹ ਸ਼ਬਦ ਗੁਰੂ ਹੈ ਜੀ। ਤੇ ਜਿਹੜਾ ਬਨ ਖੰਡ ਹੈ ਇਹਨੂੰ ਖੰਡ ਕਿਉਂ ਕਿਹਾ ਬਨ ਫਿਰ ਹੁਣ ਇਹ ਖੰਡ ਤਾਂ ਨੀ ਹੋਇਆ ਹੋਇਆ
ਖੰਡ ਹਿੱਸਾ।
ਅੱਛਾ ਜੀ। ਧੰਨ ਧੰਨ ਬਨ ਖੰਡ ਬਿੰਦਰਾ ਬਣਾ ਤਾਂ ਹੀ ਕਹਿੰਦੇ ਹਾਂ ਜੀ।
ਸੁਖਸਾਗਰ ਦਾ ਹਿੱਸਾ ਹੀ ਹੈ ਛੋਟਾ ਜਿਹਾ ਸਰਵ ਵਿਆਪੀ ਤਾਂ ਹੈ ਨੀ।
ਫਿਰ ਇਹ ਫਿਰ ਸ਼ੁੱਧ ਦੀ ਗੱਲ ਹੋ ਰਹੀ ਹੈ ਵੀ ਧੰਨ ਧੰਨ ਬਨ ਖੰਡ ਬਿੰਦਰਾ ਬਣਾ ਇੱਥੇ ਉਹ ਤਾਂ ਹੀ ਨਾਰਾਇਣਾ ਖੇਲ ਰਿਹਾ ਕਿਉਂਕਿ ਇੱਥੇ ਸ਼ੁੱਧੀ ਹੈ ਜੀ ਸ਼ੁੱਧ ਹਿਰਦਾ ਨਾ
ਜਿੱਥੇ ਨਾਰਾਇਣਾ ਖੇਲਦਾ ਉਹ ਸ਼ੁੱਧ ਹੈ ਤਾਂ ਹੀ ਖੇਲਦਾ ਨੀ ਖੇਲਦਾ ਹੀ ਨੀ ਅੱਗੇ ਉਹ
ਹਾਂਜੀ ਠੀਕ ਹੈ ਜੀ। ਬੇਨ ਬਜਾਵੈ ਗੋ ਧਨ ਚਰੈ ਨਾਮੇ ਕਾ ਸਵਾਮੀ ਆਨੰਦ ਕਰੈ
ਉਹ ਜਿਹੜੀ ਬੇਨ ਬਜਦੀ ਹੈ ਗੋ ਧਨ ਚਰਦਾ ਸ਼ਬਦ ਗੁਰੂ ਦੇ ਨਾਲ ਹੀ ਸੰਸਾਰ ਨੂੰ ਦਾਣਾ ਪਾਣੀ ਮਿਲਦਾ।
ਅੱਛਾ ਜੀ।
ਉਹਦੇ ਨਾਲ ਹੀ ਸਾਰਾ ਸੰਸਾਰ ਖੇਡਦਾ ਸੰਸਾਰ ਓਹਦੇ ਨਾਲ ਚੱਲਦਾ।
ਅੱਛਾ ਜੀ।
ਬੇਣ ਵਜਾ ਕੋ ਤੰਤਰ ਹੈ।
ਬੇਣ ਵਜਾਵੇ। ਹਾਂ ਜੀ।
ਬੇਣ ਵਜਾਵੇ ਕੋ ਤੰਤਰ ਹੈ। ਸਮੇਂ ਦਾ ਸਵਾਮੀ ਬੇਣ ਵਜਾਉਂਦਾ ਪਰ।
ਅੱਛਾ ਜੀ। ਸਵਾਮੀ ਫਿਰ ਕਿਹਨੂੰ ਕਿਹਾ ਇੱਥੇ? ਸਮੇਂ
ਦਾ ਸਵਾਮੀ। ਸਤਿਗੁਰ।
ਅੱਛਾ ਜੀ, ਠੀਕ ਹੈ।
ਸਤਿਗੁਰ ਦੇ ਨਾਮ ਪਾਇਆ ਕਿ ਸਤਿਗੁਰ ਦੇ ਨਾਮ ਮਿਲੇ
ਉਹਨੂੰ। ਠੀਕ ਹੈ ਜੀ। ਠੀਕ ਹੈ ਜੀ। ਕਿਉਂਕਿ ਇਹ ਜਿਹੜੇ ਅਰਥ ਹੈ ਇਹ ਜੇ ਆਪਾਂ ਦੂਸਰੇ ਪੜ੍ਹੀਏ ਉਹਨਾਂ ਨਾਲੋਂ ਤਾਂ ਬਹੁਤ ਭਿੰਨ ਹੈ, ਕਿਉਂਕਿ ਉਹਦੇ ਵਿੱਚ ਤਾਂ ਬਸ ਮੈਂ ਸਦਕੇ ਹੀ ਹਾਂ, ਰਾਮ ਜੀ ਦੀ ਬਾਂਸਰੀ ਜੋ ਵੱਜ ਰਹੀ ਹੈ ਬੜੀ ਮਿੱਠੀ ਸੁਰ ਨਾਲ, ਇੱਕ ਰਸ ਗੂੰਜ ਪਾ ਰਹੀ ਹੈ। ਸਦਕੇ ਹਾਂ ਉਸ, ਸਦਕੇ ਹਾਂ ਉਸ ਮੇਂਡੇ ਦੀ ਉੱਨ ਦੇ, ਸਦਕੇ ਹਾਂ ਉਸ ਕੰਬਲੀ ਦੇ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ। ਹਾਂਜੀ, ਹੇ ਮਾਂ ਦੇ
ਗੁਰਬਾਣੀ ਦਾ ਗੱਲ ਕਰਦੀ ਹੈ,
ਠੀਕ ਹੈ ਜੀ। ਉਹਨਾਂ ਨੂੰ ਲੱਗਦਾ ਵੀ ਰੋਮਾਵਲੀ ਦਾ ਮਤਲਬ ਹੈਗਾ ਜਿਹੜੀ ਉੱਨ ਆ ਰਹੀ ਹੈ ਕਿਸੇ ਮੇਂਢਾ, ਮੇਂਢਾ ਪਤਾ ਨੀ ਕੀ ਹੁੰਦਾ ਜੀ, ਮੇਂਢਾ
ਉਲਟਾ ਲੱਗਦਾ ਵੀ ਸੀ ਉਹਨਾਂ ਦਾ ਮਸਿਆ ਹੋਇਆ ਸੀ ਵੀ ਦੂਆ ਰੂਪ ਦੇ ਦੇਣੇ ਉਹਨਾਂ ਨੂੰ, ਇਹ ਨਹੀਂ ਦਿੱਤਾ ਜੇ ਬੰਦਾ ਸੀ ਉਹਨੇ ਤਾਂ ਨਹੀਂ ਦਿੱਤਾ।
ਠੀਕ ਹੈ ਜੀ। ਕਹਿੰਦੇ ਹੇ ਮਾਂ ਦੇਵਕੀ ਤੇਥੋਂ ਵੀ ਕੁਰਬਾਨ ਹਾਂ ਜਿਸ ਦੇ ਘਰ ਵਿਚ ਸੋਹਣੇ ਰਾਮ ਜੀ ਕ੍ਰਿਸ਼ਨ ਜੀ ਜੰਮੇ। ਰਾਮ ਜੀ ਕਿਥੋਂ ਜੰਮੇ ਜੀ ਦੇਵਕੀ ਦੇ ਘਰੇ? ਠੀਕ ਹੈ ਜੀ। ਤੇ ਧੰਨ ਹੈ ਜੰਗਲ ਦਾ ਉਹ ਟੋਟਾ ਉਹ ਬ੍ਰਿੰਦਾਵਨ ਜਿਥੇ ਸ਼੍ਰੀ ਨਾਰਾਇਣਾ ਜੀ ਕ੍ਰਿਸ਼ਨ ਰੂਪ ਵਿਚ ਖੇਡਦੇ ਹਨ।
ਜਵਾਬ ਤਾਂ ਇਹ ਦੇਣ ਜਵਾਬ
ਨਾਮਦੇਵ
ਜਵਾਬ।
ਹਾਂਜੀ, ਨਾਮਦੇਵ ਦਾ ਪ੍ਰਭੂ ਕ੍ਰਿਸ਼ਨ ਰੂਪ ਵਿਚ ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ ਅਤੇ ਇਹੋ ਜੇ ਹੋਰ ਰੰਗ ਬਣਾ ਰਿਹਾ ਹੈ। ਬਸ ਫਿਰ ਉਹ ਗਾਇਆਂ ਤੇ ਆਗੇ ਬੁੱਧੀ ਦੀ ਗੱਲ ਨੀ ਆਈ, ਉਹਨਾਂ ਨੂੰ ਲੱਗਦਾ ਵੀ ਉਹ ਗਾਇਆਂ ਚਰਾਈ ਜਾ ਰਹੀ ਹੈ। ਹਾਂ, ਇਹ ਫਿਰ ਤੇ ਉਹ ਜਿਹੜਾ ਬ੍ਰਹਮ ਵਿਚਾਰ ਹੈ ਉਹ ਵਿੱਚੋਂ ਨਿਕਲ ਗਈ। ਠੀਕ ਹੈ ਜੀ। ਹਾਂਜੀ ਹਾਂ, ਪੂਰੀ ਓਹੀ ਫਿਰ ਹਿੰਦੂ ਭਗਤੀ ਹੋ ਗਈ ਜੀ। ਠੀਕ ਹੈ ਜੀ, ਇੱਥੇ ਸਮਾਪਤੀ ਹੈ ਜੀ ਇਸ ਸ਼ਬਦ ਦੀ। ਉਹਨਾਂ ਨੂੰ ਇੰਨਾ ਕੁ ਤਾਂ ਪਤਾ ਲੱਗਦਾ ਥੋੜਾ, ਕਹਿੰਦੇ ਹਿੰਦੂ ਮਤ ਵਿਚ ਉਂਜ ਤਾਂ 24 ਅਵਤਾਰਾਂ ਦਾ ਜ਼ਿਕਰ ਆਉਂਦਾ ਹੈ ਪਰ ਅਸਲ ਵਿਚ ਦੋ ਹੀ ਉੱਘੇ ਅਵਤਾਰ ਹਨ ਜਿਸ ਨੂੰ ਸੁਣ ਵੇਖ ਕੇ ਮੂੰਹੋਂ ਵਾਹ ਵਾਹ ਨਿਕਲ ਸਕਦੀ ਹੈ, ਉਹ ਉਹਨਾਂ ਦੇ ਕਾਦਰ ਕਰਤਾ ਦਾ ਚੇਤਾ ਪਿਆਰ ਨਾਲ ਆ ਸਕਦਾ ਹੈ, ਇਹ ਹਨ ਸ਼੍ਰੀ ਰਾਮ ਚੰਦਰ ਅਤੇ ਸ਼੍ਰੀ ਕ੍ਰਿਸ਼ਨ। ਇੰਨੀ ਕੁ ਤਾਂ ਉਹਨਾਂ ਨੂੰ ਝਲਕ ਪੈਂਦੀ ਹੈ ਪਰ ਇਹ ਨੀ ਪਤਾ ਵੀ ਰਾਮ ਚੰਦਰ ਕੌਣ ਹੈ, ਚਿੱਤ ਰਾਮ ਚੰਦਰ ਹੈ ਤੇ ਕ੍ਰਿਸ਼ਨ ਜਿਹੜਾ ਉਹ ਹੈ, ਇੱਥੇ ਤੱਕ ਨੀ ਜਾਂਦੇ ਉਹ।
ਅੱਛਾ
ਜੀ, ਨਹੀਂ ਉਹ ਦੋ ਦਾ ਕਹਿੰਦਾ ਵੀ ਦੋ ਖਾਸ
ਕਰ
ਔਰ
ਰੁਦਰ ਅਵਤਾਰ ਦੇ ਵਿਚ ਪਹਿਲਾਂ ਦੱਤਾਤਰੇ ਦਾ ਜ਼ਿਕਰ ਹੈ ਰਿਸ਼ੀ ਦਾ ਰਿਸ਼ੀ ਸੀਗਾ ਦਾ ਬਾਪ ਸਤੀ ਅਨੁਸਾਇਆ ਦੀ ਮਾਂ ਸੀ
ਠੀਕ ਹੈ ਜੀ
ਉਹਦੇ ਬਾਅਦ ਪਾਰਸਨਾਥ ਅਵਤਾਰ ਹੈ
ਠੀਕ ਹੈ ਜੀ
ਉਹਨੇ ਦੋਨੇ ਚਾਰ ਅਵਤਾਰ ਵਿਸਤਾਰ ਨਾਲ ਲਏ ਦਸਮਨਾਥ ਵਿਚ ਹੋਰ ਤੱਕ ਹੋਏ ਜੀ
ਪਰ ਉਹ ਬ੍ਰਹਮ ਗਿਆਨ ਦੇ ਪੱਖੋਂ ਦੱਸੇ ਹੋਏ ਆ ਜ਼ਿਆਦਾ ਕਿ ਦੁਨਿਆਵੀ ਪੱਖੋਂ
ਉਹਨਾਂ ਨੇ ਬ੍ਰਹਮ ਗਿਆਨ ਦੇ ਤਹਿਤ ਰਾਜ ਕੀਤਾ
ਅੱਛਾ ਜੀ ਪਰ ਉਹ ਜਿਹੜੇ ਦੱਸੇ
ਰਾਜ ਦੇ ਵਿਚ ਆਪਣੇ ਉਹਨਾਂ ਦੇ ਰਾਜ ਦਾ ਸੰਵਿਧਾਨ ਜਿਹੜਾ ਸੀ ਗੁਰਬਾਣੀ ਅਨੁਸਾਰ ਸੀ ਜਿਹਨਾਂ ਨੇ ਗੁਰਬਾਣੀ ਦਾ ਸੰਵਿਧਾਨ ਮੰਨ ਕੇ ਰਾਜ ਕੀਤਾ ਉਹਨਾਂ ਦੀ ਗੱਲ ਕੀਤੀ ਉਹਨਾਂ ਨੇ
ਪਰ ਉਹ ਮਤਲਬ ਜਿਵੇਂ ਆਪਾਂ ਰਾਮ ਔਰ ਕ੍ਰਿਸ਼ਨ ਦੀ ਗੱਲ ਬਾਣੀ ਚ ਕਰਦੇ ਆ ਉਸੇ ਰੂਪ ਚ ਦਸਮ ਚ ਹੋਈ ਹੈ ਕਿ ਉਹ ਥੋੜਾ ਅਲੱਗ ਰੂਪ ਹੈ
ਨਾ ਫਰਕ ਹੈ
ਅੱਛਾ ਠੀਕ ਹੈ ਜੀ